भगत जना की बर्तन नाम, संत जना के मन विश्राम।
आओ सारे गुरमुख प्यारे मनोवृत्तियां एकाग्र करने लई पावन बाणी दी विचार तो पहला एक बार प्यार नाल आखो सतनाम श्री वाहिगुरु, एक बार फिर आखो सतनाम श्री वाहिगुरु। साहेब सतगुरु सच्चे पातशाह सानू यह दर्शाते ने, आप पिछे श्रवण करके आए हो, नाम की महिमा की है। नाम की महिमा जानन तो पहला यह गल जाननी पैगी कि नाम की है, ता ही नाम नाल जुड़ पाओगे। बाणी विच नाम शब्द एक बार नहीं, अनेक बार कई रूपां विच आया है। किते ये नाव करके आया है, किते नाय करके आया है, किते नाव वावे नाल आया है। नाव सतगुरु सच्चे पातशाह दे वचन ने, नाव तेरा निरंकार है, नाय लाया नरक ना जाइए। किते आप ये गल कहने नाव की कीमत मित कही ना जाए, किते शब्द नाम करके आया है। नाम जिन्नी जगह ते बाणी विच नाव नाए नाव के नाम आया है, उसका मतलब केवल एक है, जो ईश्वर वाचक है, ईश्वर के नाम तो मुराद है। जदों असी ईश्वर के नाम की खोज करांगे तो ईश्वर का एक नाम नहीं है। अपनी अपनी भाषा मुताबक या अपनी अपनी खोज मुताबक उसके प्यारिया ने उसनू नाम दिते हैं। किसी ने उसनू माधो कहा है, किसी ने उसनू पीठल कहा है, किसी ने उसनू भगवान कहा है, किसी ने प्रभु कहा है, किसी ने हरि कहा है, किसी ने राम कहा है, किसी ने कृष्ण कहा है। तो बेअंत नाम उस परमेश्वर दे बाणी विच आए ने। उस परमेश्वर ने किसी ने अपनी भाषा मुताबक अल्लाह कहा है अल्लाह, किसी ने कोई गॉड कहता है, कोई वाहिगुरु कहता है। तो तमाम नाम उस एक दे ने जिवें जिवें किसी ने खोजिया ओवें ओवें उसनू उसने नाम दे दिता। साहिब सतगुरु पातशाह पावन बाणी विच एक जिक्र करते ने कि नाम जपण तो पहला सानू यह सोचना पड़ेगा कि यह नाम किसका है, जिसका नाम है वह कौन है, उस नाल साडा संबंध की है, असी उस दे नाम नू क्यों जपना है। और असी जप के फिर जे असी जपीए तो किवें जपीए, ਕਦੋਂ ਜਪੀਏ, ਐਸੇ ਅਨੇਕਾਂ ਸਵਾਲ ਸਾਡੇ ਸਾਹਮਣੇ ਨੇ। ਯਾਦ ਰੱਖਿਓ, ਜਿਸ ਨੂੰ ਤੁਸੀਂ ਵਾਹਿਗੁਰੂ ਕਹਿੰਦੇ ਹੋ, ਜਿਸ ਨੂੰ ਕੋਈ ਰਾਮ ਅੱਲਾਹ ਤੇ ਗਾਡ ਕਹਿੰਦਾ ਹੈ, ਉਹ ਕੋਈ ਵਿਅਕਤੀ ਨਹੀਂ ਹੈ। ਕੋਈ ਵਿਅਕਤੀ ਨਹੀਂ ਬਲਕਿ ਸ਼ਕਤੀ ਹੈ, ਔਰ ਉਹ ਸ਼ਕਤੀ ਇਤਨੀ ਮਹਾਨ ਹੈ ਜੋ ਤਮਾਮ ਕਾਇਨਾਤ ਦੇ ਜੀਵਾਂ ਨੂੰ ਜਨਮ ਦਿੰਦੀ ਹੈ। ਬਾਣੀ ਚ ਜ਼ਿਕਰ ਆਇਆ ਹੈ, ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਤੋਂ ਪੈਦਾ ਹੋਣ ਵਾਲੇ ਜੀਵ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਅਤੇ ਧਰਤੀ ਦੀ ਛਾਤੀ ਨੂੰ ਪਾਰ ਕੇ ਜਨਮ ਲੈਣ ਵਾਲੇ ਜੀਵ, ਐਸੇ ਸਭ ਉਸ ਦੇ ਪੈਦਾ ਕੀਤੇ ਨੇ। ਉਹ ਐਸਾ ਨਹੀਂ ਕਿ ਉਹਨਾਂ ਜੀਵਾਂ ਨੂੰ ਪੈਦਾ ਹੀ ਕਰਦਾ ਹੈ, ਬਲਕਿ ਜਦੋਂ ਗਹਿਰਾਈ ਵਿੱਚ ਜਾਓਗੇ ਤੇ ਆਪ ਨੂੰ ਇਹ ਮਿਲੇਗਾ ਕਿ ਉਹ ਉਹਨਾਂ ਜੀਵਾਂ ਦੀ ਸੰਭਾਲ ਵੀ ਕਰਦਾ ਹੈ। ਹੁਣ ਅਸੀਂ ਤਾਂ ਆਪਣੇ ਦਿਮਾਗ ਮੁਤਾਬਕ ਇੱਕ ਗੱਲ ਜਾਣਦੇ ਹਾਂ। ਮਾਂ ਕਹਿੰਦੀ ਹੈ, ਮੈਂ ਬੱਚੇ ਨੂੰ ਬੜੀ ਮੁਸ਼ਕਲ ਨਾਲ ਪਾਲਿਆ ਹੈ। ਹੁਣ ਬੱਚੇ ਨੂੰ ਪਾਲਣ ਵਿੱਚ ਜਦੋਂ ਮਾਂ ਦਾ ਰੋਲ ਵੇਖੋਗੇ ਤਾਂ ਕੇਵਲ ਇੰਨਾ ਹੀ ਹੈ ਨਾ ਕਿ ਮਾਂ ਬੱਚੇ ਨੂੰ ਖੁਰਾਕ ਦਿੰਦੀ ਰਹੀ ਹੈ, ਮਾਂ ਬੱਚੇ ਦਾ ਮਲ ਮੂਤਰ ਸਾਫ ਕਰਦੀ ਰਹੀ ਹੈ। ਖੁਰਾਕ ਤਾਂ ਜੀਵਨ ਨਹੀਂ, ਜੇ ਇੰਨੀ ਗੱਲ ਵਿਚਾਰ ਲਈ ਜਾਏ ਕਿ ਕੀ ਖੁਰਾਕ ਜੀਵਨ ਹੈ, ਤਾਂ ਆਖਰ ਅਸੀਂ ਇਸ ਸਿੱਟੇ 'ਤੇ ਪੁੱਜਾਂਗੇ ਕਿ ਨਹੀਂ, ਕੇਵਲ ਖੁਰਾਕ ਕੋਈ ਜੀਵਨ ਨਹੀਂ। ਜੇ ਖੁਰਾਕ ਜੀਵਨ ਹੋਵੇ ਤਾਂ ਖੁਰਾਕ ਖਾਂਦਿਆਂ ਖਾਂਦਿਆਂ ਲੋਕ ਬੁੱਢੇ ਕਿਉਂ ਹੋ ਜਾਣ? ਖੁਰਾਕ ਤਾਂ ਖਾਂਦੇ ਨੇ, ਔਰ ਨੌਜਵਾਨ ਆਪਣੀ ਮਨਮਰਜ਼ੀ ਦੀ ਖੁਰਾਕ ਖਾਂਦੇ ਨੇ। ਕੱਲ੍ਹ ਤਾਂ ਇਤਨੀ ਕਿ ਸਰੀਰ ਸਵਸਥ ਰਹੇ, ਤਕੜੇ ਰਹੀਏ। ਜੀਵਨ ਦੀ ਪ੍ਰਤਪਾਲਣਾ ਕਰਨ ਵਿੱਚ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਤਾਂ ਸਤਿਗੁਰੂ ਪਾਤਸ਼ਾਹ ਦੇ ਐਸੇ ਬਚਨ ਨੇ ਕਿ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਤੁਹਾਨੂੰ ਤੁਹਾਡੇ ਸਰੀਰ ਦੀ ਪ੍ਰਤਪਾਲਣਾ ਲਈ ਜਿੱਥੇ ਤੁਸੀਂ ਖੁਰਾਕ ਜ਼ਰੂਰੀ ਸਮਝਦੇ ਹੋ, ਉਸ ਨਾਲੋਂ ਕਿਤੇ ਜ਼ਰੂਰੀ ਪੌਣ ਹੈ, ਹਵਾ ਹੈ। ਉਸ ਨਾਲੋਂ ਕਿਤੇ ਜ਼ਰੂਰੀ ਪਾਣੀ ਹੈ। ਉਸ ਨਾਲੋਂ ਕਿਤੇ ਜ਼ਰੂਰੀ ਅਗਨੀ ਦਾ ਤੱਤ ਹੈ। ਤੁਹਾਡੀ ਖੁਰਾਕ ਨਾਲੋਂ ਜ਼ਰੂਰੀ ਮਿੱਟੀ ਦਾ ਤੱਤ ਹੈ। ਤੁਹਾਡੀ ਖੁਰਾਕ ਨਾਲੋਂ ਜ਼ਰੂਰੀ ਜਿਹੜੇ ਪੰਜ ਤੱਤ ਮੰਨੇ ਨੇ, ਇਹ ਜ਼ਰੂਰੀ ਨੇ। ਇਹ ਅਗਰ ਨਾ ਹੋਣ ਤਾਂ ਤੁਸੀਂ ਜਿੰਦਾ ਨਹੀਂ ਰਹਿ ਸਕਦੇ। ਤੁਹਾਡਾ ਸੰਬੰਧ ਦੂਸਰੇ ਨਾਲ ਜੁੜਿਆ ਹੋਇਆ ਹੈ। ਤੁਹਾਡਾ ਜੀਵਨ ਜਦੋਂ ਤੁਸੀਂ ਸਾਹ ਲੈਂਦੇ ਹੋ ਉਹ ਦਰਖਤਾਂ 'ਤੇ ਨਿਰਭਰ ਕਰਦਾ ਹੈ। ਦਰਖਤ ਆਕਸੀਜਨ ਛੱਡਦੇ ਨੇ, ਤੁਸੀਂ ਆਕਸੀਜਨ ਵਿੱਚ ਸਾਹ ਲੈਂਦੇ ਹੋ। ਤੁਸੀਂ ਕਾਰਬਨ ਡਾਈਆਕਸਾਈਡ ਛੱਡਦੇ ਹੋ, ਦਰਖਤ ਉਸਨੂੰ ਗ੍ਰਹਿਣ ਕਰ ਲੈਂਦੇ। ਤੁਹਾਡਾ ਜੀਵਨ ਦੂਸਰੇ ਨਾਲ ਜੁੜਿਆ ਹੋਇਆ। ਖੁਰਾਕ ਕੋਈ ਜੀਵਨ ਨਹੀਂ, ਖੁਰਾਕ ਨਾਲ ਕੇਵਲ ਇਹ ਸਰੀਰ ਵੱਧਦਾ ਹੈ, ਇਤਨਾ ਹੁੰਦਾ ਹੈ, ਪਰ ਖੁਰਾਕ ਕੋਈ ਜੀਵਨ ਨਹੀਂ ਹੈ। ਮਾਂ ਕੇਵਲ ਖੁਰਾਕ ਦਿੰਦੀ ਹੈ, ਮਾਂ ਸਵਾਸ ਨਹੀਂ ਦਿੰਦੀ। ਸਵਾਸ ਈਸ਼ਵਰ ਦਿੰਦਾ ਹੈ, ਪਰ ਉਸਦਾ ਇਤਨਾ ਜ਼ਬਰਦਸਤ ਪ੍ਰਬੰਧ ਹੈ ਕਿ ਤੁਸੀਂ ਜਦੋਂ ਸੌਂ ਜਾਂਦੇ ਹੋ ਤੁਹਾਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਮਨੁੱਖ ਹਾਂ ਕਿ ਔਰਤ ਹਾਂ। ਤੁਹਾਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਰਾਜਾ ਹਾਂ ਕਿ ਭਿਖਾਰੀ ਹਾਂ। ਤੁਹਾਨੂੰ ਇੰਨਾ ਵੀ ਪਤਾ ਨਹੀਂ ਕਿ ਮੈਂ ਕਿਸ ਜਗ੍ਹਾ 'ਤੇ ਸੁੱਤਾ ਹਾਂ। ਆਪਣੇ ਘਰ ਸੁੱਤੇ ਹੋ, ਬਾਹਰ ਕਿਸੇ ਹੋਟਲ ਵਿੱਚ ਸੁੱਤੇ ਹੋ, ਜਾਂ ਝੌਂਪੜੀ ਵਿੱਚ ਸੁੱਤੇ ਹੋ, ਸੌਣ ਤੋਂ ਬਾਅਦ ਤੁਹਾਨੂੰ ਕੋਈ ਗਿਆਨ ਨਹੀਂ। ਇਤਨੀ ਬੇਸੁੱਧੀ ਵਿੱਚ ਸੁੱਤੇ ਹੋ ਕਿ ਤੁਹਾਨੂੰ ਆਪਣੇ ਸਰੀਰ ਦੀ ਵੀ ਸੁਧਬੁੱਧ ਨਹੀਂ ਹੈ। ਔਰ ਉਹ ਨਿਰੰਕਾਰ ਜਿਸ ਨੇ ਤੁਹਾਨੂੰ ਪਾਲਣਾ ਹੈ, ਉਸ ਦਾ ਪ੍ਰਬੰਧ ਇਤਨਾ ਜ਼ਬਰਦਸਤ ਹੈ ਕਿ ਤੁਸੀਂ ਸੁੱਤੇ ਹੋ, ਉਹ ਫਿਰ ਵੀ ਸਵਾਸਾਂ ਦੀ ਗਤੀ ਨੂੰ ਜਾਰੀ ਰੱਖਦਾ। ਤੁਸੀਂ ਸੁਣਦੇ ਹੋ, श्वास जा रहे ने आ रहे ने, साडा जीवन बराबर चल रहा है, और फिर तुसी जागदे हो तो तुसी एक गल कहंदे राती मैं बड़ा सुत्ता, तुहानू तो पता ही नहीं सी कि तुसी सुते हो, किवें सुते हो। फिर वो कौन है जो देखता रहा कि तुसी बड़ा सुते, वो कौन है जिसनों इस गल की सोझी रही कि मैं बड़ा सोया। याद रखियो वो ईश्वर है, वो तुहाडे अंदर बैठा है, तुहाडे अंदर बैठ के सब कुछ कर रहा है और तुहाडे पासों करा रहा है, पर तुसी बरीक बीनी विच नहीं जानते, बरीक नहीं सोचते, तुसी केवल उपरों उपरों सोचते हो, तब तुसी उस नाल जुड़न का उपराला भी नहीं करते। वो तुहाडे अंदर है, वो तुहाडे अंदरों प्रेरणा दिंदा है, और बाणी ने ऐसे बचन कह उद्धव मत प्रभ अंतरजामी ज्यों प्रेरे त्यों करना। हुण जैसे ये हथ है, मैं इसनों इं कर दिना, हम तुसी कही जाओ थले आ जाए, नहीं आएगा, मैं भी बोल के कहां हाथ थले आ जाए, नहीं आएगा। जिन्नी देर तक मेरे अंदर बैठा वो ईश्वर मैनू प्रेरणा नहीं देगा कि इस हाथ नू थले कर लो, उन्नी देर तक हाथ थले नहीं आएगा। वो प्रेरक है, जिवें जिवें जीवा नू प्रेर रहा है उवें उवें जीव करदे ने। बाणी च जिक्र आया है, जित मार्ग तुम प्रेरो स्वामी, तित मार्ग हम जाते। ऐ परमेश्वर, जिस रास्ते ते तू प्रेरणा करदा है असी उस रास्ते ते जांदे हां। रब दे प्यारे भगतां ने, जिन्हां नूं तुसी भगत कहंदे हो, संत कहंदे हो, प्रभु दे प्यारे कहंदे हो, वह अपने अंदर बैठे ईश्वर नाल जुड़े। उन्होंने जो गल्लां कहियां वो साडे जीवन दे सुधार लई सन। अफसोस इस गल का है कि असी उन्हां गल्लां वल बहुता ध्यान ना दिता। फरीद जी वर्गे महान पुरशां ने भी ऐसे वचन कहे कि जंगल जंगल क्या भवै, वण कंडा मोड़े है, वसी रब हयाली है, जंगल क्या ढूंढे है। अजीब, तू जंगलां च की लैन जाना, जंगल तैनू कंडे मिलणगे, जंगल तैनू मोड़े मिलणगे, जंगल विच संघना बन मिलेगा, शायद तू गुजर भी ना सके, पर जिस रब नू लभण लई तू जंगल विच जाना है वह तो तेरे हिरदे विच वसदा है। वसी रब हयाली है, जंगल क्या ढूंढे है। हालांकि फरीद जी अपने जीवन के 36 वरे उन्हां दी लाइफ हिस्ट्री दसदी है कि वह 36 वरे जंगलां च रहे, जंगलां च रह के उन्हें तजर्बा किया कि जंगल च नहीं मिलेगा, बल्कि वह हिरदे विच झाकिया ही मिलेगा। उन्हें ऐसे वचन कहे, अपने गरीबान में सिर नीवा कर देख, जे तू रब नू लभना है तो अपने गरीबान विच देख, अपने अंदर जा, वो तेनू अपने अंदरों ही मिलेगा, किसी दूसरी जगह त नहीं। तो उन्हें ऐसे ऐसे वचन सानू कहे जिस नाल असी जान सकीए। उन्हां दी लाइफ हिस्ट्री एक गल दसदी है कि आप एक बार जंगल चले गए, जंगल दे विच की देखदे ने, एक लोहार जिस नूं लकड़ी दी लोड़ है वो आया है, उन्हें अपने सिर ते कड़ा रखिया है, उहदे कंधे ते मोढ़े ते कुहाड़ा है, उन्हें आके पानी दा कड़ा धरती ते रख दिता, ते आप कुहाड़ा लैके दरख्त दे उपर चढ़ गया। फरीद ने सोचा शायद मेरे वांग के रब दा ढंडाऊ होगा। आप उसके पास आ गए, उन्हें पुछण लगे तू जंगल च की लैना है। कहन लगा मैनू लकड़ी चाहिए। कहिंदे लकड़ी की करेंगा, कोयले बनावांगा, कोयले की करेंगा, कोयलिया नाल मैं औजार तैयार करांगा, कोई संद तैयार करांगा, लोगां नूं देंगा, अपनी पुजीविका चलावांगा। फरीद जी कहन लगे मैं तां इस जंगल च रब लभण आया। किन्नी अजीब गल है آپ جی نے مانی تو بچن کا کہنے لگے کندھ کا کہاڑا سر کڑا ون کا سر لوہار ہاں لوڑی سو اپنا توں لوڑ ہے انگیار. کہنے کنی عجیب گل اس جنگل وچ میں اپنے مالک نو لبدا ہاں تے توں اس جنگل چ انگیار لبنا ہے کوئلے لبنا ہے. یاد رکھو انہوں نے کار آمد بچن ہے جدو ایشور ملے گا وہ تہاڈے اندر بیٹھا تانو اپنے آپ نو پہلا ملے گا باہر اس نو باہر دیکھ سکو گے. وہ ویکتی نہیں وہ ایک شکتی ہے. وہ شکتی انت نام دیتے جویں اسی کئی ناواں نوں ٹھلا دیندے ہاں. ہندو مت وچ جگ دمبے کہندے نے جگ دمبے. تے تسی لوگ کہندے ماتا دی پوجا کردے نے جگ دمبے دا مطلب ہے جگت دی امبو سارے سنسار دی ماں. کون ہے ایشور جس نوں گرو صاحب جی نے بھی بانی وچ کیا ہے تو میرا پتا تو ہے میرا ماتا تو میرا بندب تو میرا پراتا تو میرا راکھا سونی تھائیں تاں پہو کہا کاڑا جیو. انہوں نے اس نوں پوانی بھی کہا ہے شکتی. ہندو مت دے لوگاں نے اس نوں جگدمبے بھی کہا ہے پوانی بھی کہا ہے جگدیشور بھی کہا ہے سارے سنسار نوں پالن والا. ان ماتا کہندے نے ماتا. یہ وکری گل ہے کہ سمے دے لوگاں نے اس نو ایک عورت دا روپ دے کے وہی جڑی پرتبھا سی ویسی بنا دیتی کہ عورت دا روپ بنا کے شیر تے بٹھا دیتا وہدیاں اٹ پجا بنا دیتی اشٹ پجی دیوی اس نو کہہ دیتا. یاد رکھو او ایشور دیاں اٹ پجا ہی نہیں انت پوجا اسدیاں نے تہاڈیاں ماہاں تہاڈیاں نہیں اسدیاں نے. ہوں تسی کون ہو ایشور جو تہاڈیاں ماہاں کس دیاں نے ایشور دیاں. گل سمجھن دی ہے. سید بلے شاہ جی ہوئے نے صوفی فقیر. تو یاد رکھو فقیران دی گل ایسی ہوں جی ہر بندے نے سمجھ نہیں آتی. تو آپ ایک بار گزر رہے نے بازار چوں تے دیکھا کہ سنیار سونے کا کچھ بنا رہا ہے. آپ پاس چلے گئے کہنے لگے کی بنانا ہے. کہنا مندی بنا دا. اچھا مندی بنانا ہے. ہاں مندی بنا دا. کہنے لگے ایک مندی خدا دی انگلی چ بھی پا دے. اپنا ہاتھ اگے کیتا. کہنے لگے خدا دی انگلی چ ایک مندری پا دے. وہ تو تلملا گیا کہ بلا اپنے آپ نو خدا کہندا ہے. انہیں جا بادشاہ کے پاس شکایت کی تھی کہ سید بلے شاہ کافر ہو گیا ہے یہ اپنے آپ خدا کہندا ہے. ساری کہانی سنائی. بادشاہ کی ورتی بھی اتنی اچھی نہیں. انہیں سید بلے شاہ نو پاس بلایا. کہنے لگا سائیں جی تہاڈیاں شکایتاں تو پہلے بھی بہت نے کہ تسی کسی شرح نو نہیں منتے پر اج ایک شکایت آئی ہے کہ تسی اپنے آپ نو خدا کہا ہے. سید بلے شاہ کہنے لگے بھائی تیرے نال گل بات کریں گے پہلا میرے کچھ سوالوں کا جواب دے. دسو. کہنے لگے ساری پرکرتی کس دی ہے. کہنے لگا خدا دی ہے. کہنے لگے پھر اے جتنے راجے نے طرح طرح کے وکری وکری جگہ دے تو کس دے نے. کہنے لگا خدا دے نے. کہنے لگا تیریا فوجاں تو کس دا ہے. کہنے لگا میں بھی خدا دا ہاں. یہ تیری رعایا پبلک کس دی ہے. کہنے لگا یہ بھی خدا دی ہے. کہ بلے شاہ پوچھتا میں کس دا ہاں. کہنے لگا تسی بھی خدا دی ہو. کہنا وہ بھلے لوگ جی میں خدا دا ہاں تو یہ انگلی کس دی ہے. یہ بھی خدا دی ہے. تو سب کچھ اس ایشور دا ہے. جدو تسی بریک مینی چاؤ گے ماڑی نے ایسے بچن کہنے کہ تت نرنجن جوت سبائی سو ہنگ پید نہ کوئی جیو. ساڈے وچ تے ایشور وچ کوئی فرق نہیں ہے. پر افسوس اس گل دا ہے کہ کدے اسی اپنے آپ نو ایشور ویکھن دا یتن نہیں کیتا. ਤਾਂ ਨਾ ਸਾਡੇ ਕੋਲ ਐਸਾ ਠੰਗ ਤਰੀਕਾ ਹੈ ਕਿ ਅਸੀਂ ਇਤਨਾ ਮਾਣ ਕਰ ਸਕੀਏ ਕਿ ਮੈਂ ਈਸ਼ਵਰ ਹਾਂ। ਜਿਨ੍ਹਾਂ ਨੇ ਪਾਇਆ, ਜਿਨ੍ਹਾਂ ਨੇ ਖੋਜਿਆ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਈਸ਼ਵਰ ਹਾਂ, ਅਹੰ ਬ੍ਰਹਮ ਅਸਮੀ, ਉਹ ਜੋ ਈਸ਼ਵਰ ਹੈ ਉਹ ਮੈਂ ਹੀ ਹਾਂ। ਉਹਨਾਂ ਨੇ ਮਨਸੂਰ ਵਰਗਿਆਂ ਕਹਿ ਦਿੱਤਾ ਅਨਲ ਹੱਕ, ਉਹ ਜੋ ਸੱਚ ਹੈ ਉਹ ਮੈਂ ਹਾਂ। ਪਰ ਸਾਨੂੰ ਤਾਂ ਇਤਬਾਰ ਹੀ ਨਹੀਂ ਕਿ ਅਸੀਂ ਸੱਚ ਹਾਂ, ਸਾਨੂੰ ਇਤਬਾਰ ਨਹੀਂ ਕਿ ਅਸੀਂ ਈਸ਼ਵਰ ਹਾਂ, ਬਲਕਿ ਅਸੀਂ ਤਾਂ ਕਹਿੰਦੇ ਅਸੀਂ ਕਲਯੁਗੀ ਜੀਵ ਹਾਂ। ਗੁਰੂ ਸਾਹਿਬ ਸਾਨੂੰ ਵਾਰ ਵਾਰ ਬਾਣੀ ਸਮਝਾਉਂਦੇ ਨੇ ਕਿ ਜਿਸ ਈਸ਼ਵਰ ਨਾਲ ਤੂੰ ਜੁੜਨਾ ਹੈ ਉਹਨੂੰ ਆਪਣੇ ਅੰਦਰੋਂ ਲੱਭ, ਉਹ ਤੈਨੂੰ ਤੇਰੇ ਅੰਦਰੋਂ ਮਿਲੇਗਾ। ਜਿਹੜੇ ਰੱਬ ਦੇ ਪਿਆਰੇ ਇਬਾਦਤ ਕਰਦੇ ਨੇ, ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਵੱਲ ਵੇਖ। ਉਹ ਬੰਦਗੀ ਕਰਨ ਵਾਲੇ ਬੰਦਗੀ ਕਰਕੇ ਹੀ ਪ੍ਰਗਟ ਹੋਏ, ਉਹ ਬੰਦਗੀ ਕਰਕੇ ਸੰਸਾਰ ਤੇ ਜਾਣੇ ਗਏ, ਬੰਦਗੀ ਕਰਕੇ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋਇਆ। ਤੇ ਜੇ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਤਾਂ ਤੈਨੂੰ ਨਹੀਂ ਹੋ ਸਕਦਾ। ਬੰਦਗੀ ਕਰਨ ਵਾਲਿਆਂ ਨੇ ਕਿਹਾ ਕਿ ਅਸੀਂ ਰੱਬ ਹਾਂ, ਉਹਨਾਂ ਨੇ ਜਾਣ ਲਿਆ, ਤੁਸੀਂ ਜਾਣਿਆ ਨਹੀਂ, ਫਰਕ ਇਤਨਾ ਪੈ ਗਿਆ। ਇਸ ਕਰਕੇ ਤੁਸੀਂ ਦੀਨਹੀਨ ਹੋ ਗਏ, ਦਰਿਦਰ ਹੋ ਗਏ। ਅਰੇ ਕਹਿਣ ਲੱਗ ਪਏ, ਨਾ ਜੀ ਨਾ, ਸਾਡੇ ਕੋਲ ਰੱਬ ਕਿੱਥੇ ਜੀ, ਅਸੀਂ ਤਾਂ ਝੂਠੇ ਬੰਦੇ, ਅਸੀਂ ਕਲਯੁਗੀ ਜੀਵ। ਨਹੀਂ, ਖੋਜੋ, ਲੱਭੋ, ਇਸ ਬਾਣੀ ਦੁਆਰਾ ਲੱਭਣਾ ਪਏਗਾ। ਜੇ ਬਾਣੀ ਦੇ ਪਾਸ ਆਉਂਦੇ ਹੋ ਨਾ, ਜੇ ਸਤਿਗੁਰੂ ਨੂੰ ਨਮਸਕਾਰਾਂ ਕਰਦੇ ਹੋ, ਜੇ ਗੁਰੂ ਅੱਗੇ ਹੱਥ ਜੋੜ ਕੇ ਅਰਦਾਸਾਂ ਕਰਦੇ ਹੋ, ਜੇ ਇਸ ਪਾਵਨ ਬਾਣੀ ਨੂੰ ਗੁਰੂ ਕਹਿੰਦੇ ਹੋ, ਤਾਂ ਫਿਰ ਗੁਰੂ ਦੀ ਗੱਲ ਵੱਲ ਧਿਆਨ ਵੀ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਜ਼ਿਕਰ ਕਰਦਿਆਂ ਐਸੇ ਬਚਨ ਕਹਿ ਰਹੇ ਨੇ ਕਿ ਜਿਹੜੇ ਭਗਤ ਨੇ ਉਹਨਾਂ ਦੀ ਵਸਤ ਵੜੇਵਾ ਈਸ਼ਵਰ ਦਾ ਨਾਮ ਹੈ। ਉਹ ਕੇਵਲ ਸਾਂਝ ਨਾਮ ਨਾਲ ਰੱਖਦੇ ਨੇ, ਕਿਸੇ ਹੋਰ ਨਾਲ ਕੋਈ ਸਾਂਝ ਨਹੀਂ। ਗੁਰੂ ਸਾਹਿਬ ਜੀ ਨੇ ਪਾਵਨ ਬਾਣੀ 'ਚ ਬਚਨ ਕੀਤੇ ਨੇ ਕਿ ਮੈਂ ਛੱਡਿਆ ਸੰਭਵ ਧੰਦੜਾ, ਗੋਸਾਈ ਸੇਵੀ ਸੱਚੜਾ, ਮੈਂ ਸਾਰਾ ਧੰਦਾ ਛੱਡ ਕੇ ਈਸ਼ਵਰ ਦਾ ਨਾਮ ਸਿਮਰਦਾ। ਹੁਣ ਕਬੀਰ ਜੀ ਸਿਮਰਨ ਕਰਦੇ ਨੇ, ਕਬੀਰ ਜੀ ਦੀ ਮਾਂ ਹੈ, ਉਹ ਕਹਿ ਰਹੇ ਪੁੱਤਰ ਦੇਖ, ਤੇਰੀ ਔਰਤ ਹੈ, ਤੇਰੇ ਬੱਚੇ ਨੇ, ਇਹਨਾਂ ਦਾ ਕੀ ਬਣੇਗਾ। ਬਾਣੀ 'ਚ ਕਬੀਰ ਜੀ ਨੇ ਆਹ ਬਚਨ ਕਹੇ ਨੇ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਘੁਰਾਈ, ਤੇ ਮੇਰਾ ਬੱਚਾ ਕਿਵੇਂ ਜੀਵੇਗਾ। ਤਨ ਨਾ ਬੁਨਣਾ ਸਭ ਤਜਿਓ ਹੈ ਸਰੀਰ, ਤਨ ਨਾ ਬੁਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਇਹਨੇ ਸਭ ਤਾਣੀ ਬੁਣਨ ਦਾ ਕੰਮ ਛੱਡ ਦਿੱਤਾ, ਇਹ ਆਪਣੇ ਬੱਚੇ ਕਿਵੇਂ ਪਾਲੇਗਾ, ਇਹ ਆਪ ਕਿਵੇਂ ਪੜੇਗਾ, ਇਹਦਾ ਕੀ ਬਣੇਗਾ। ਮਾਵਾਂ ਫਿਕਰ ਕਰਦੀਆਂ ਮੇਰੇ ਬੱਚੇ ਦਾ ਕੀ ਬਣੇਗਾ। ਹੁਣ ਮਾਂ ਕਬੀਰ ਨੂੰ ਕਹਿੰਦੀ, ਕਬੀਰ ਤੂੰ ਕੰਮ ਕਰ, ਤਾਣੀ ਬੁਣ। ਪਰ ਕਬੀਰ ਜੀ ਕਹਿੰਦੇ ਨੇ, ਮਾਂ ਜਬ ਲਗ ਪਾਗਾ ਬਾਹੋਂ ਬੇਹੀ, ਤਬ ਲਗ ਬਿਸਰਾ ਰਾਮ ਸੁਨੇਹੀ। ਬੇਹੀ ਹੁੰਦੀ ਜਦੋਂ ਉਹ ਨਲੀ ਨੂੰ ਲੈ ਕੇ, ਉਹ ਇੱਕ ਲੰਬੀ ਹੁੰਦੀ ਉਹਦੇ ਵਿੱਚ ਰੱਖ ਕੇ, ਉਹਦੇ ਵਿੱਚੋਂ ਸਾਹ ਨਾਲ ਤਾਗਾ ਬਾਹਰ ਖਿੱਚਦੇ ਨੇ। ਕਹਿਣ ਲੱਗੇ, ਜਦੋਂ ਮੈਂ ਸਵਾਸ ਅੰਦਰ ਨੂੰ ਖਿੱਚ ਕੇ ਤਾਗਾ ਬਾਹਰ ਕੱਢਦਾ ਹਾਂ ਤੇ ਉਦੋਂ ਮਾਤਾ ਮੈਨੂੰ ਰਾਮ ਵਿਸਰ ਜਾਂਦਾ, ਇਸ ਲਈ ਮੈਂ ਕੰਮ ਛੱਡ ਦਿੱਤਾ ਹੈ। ਬੁਨਣਾ ਤਨਣਾ ਸਭ ਤਲਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਹ ਈਸ਼ਵਰ ਦੇ ਨਾਮ ਜਪਣ ਨੂੰ ਹੀ ਕੰਮ ਸਮਝਦੇ ਨੇ। ਉਹ ਕਹਿੰਦੇ ਨੇ, ਮੇਰਾ ਕੰਮ ਹੈ ਈਸ਼ਵਰ ਦਾ ਨਾਮ ਜਪਣਾ। ਤੇ ਜੋ ਈਸ਼ਵਰ ਦਾ ਨਾਮ ਜਪਦੇ ਨੇ, ਅੱਜ ਤੁਸੀਂ ਦਿਨ ਰਾਤ ਦੌੜਦੇ ਹੋ, ਤੁਹਾਨੂੰ ਪੁੱਛਿਆ ਜਾਏ ਕਿਉਂ ਦੌੜਦੇ ਹੋ, ਕਹਿੰਦੇ ਅਸੀਂ ਆਪਣੇ ਕੰਮ ਨਹੀਂ ਕਰਨੇ, ਇਸ ਲਈ ਦੌੜ ਰਹੇ ਹਾਂ ਕਿ ਆਪਣੇ ਕੰਮ ਕਰਨੇ ਨੇ, ਕੰਮ ਸਵਾਰਨੇ ਨੇ। ਤੇ ਜੇ ਤੰਨਾ ਤਾਂ ਦੌੜਦਾ ਨਹੀਂ ਭਾਈ, ਤੰਨਾ ਤਾਂ ਕਹਿੰਦਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਐ ਪ੍ਰਭੂ, ਤੇਰੀ ਇਬਾਦਤ, ਤੇਰੇ ਅੱਗੇ ਕੀਤੀ ਹੋਈ ਅਰਦਾਸ, ਜੋ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕੰਮ ਸਵਾਰਦੀ ਹੈ। ਜੋ ਤੇਰਾ ਸਿਮਰਨ ਕਰਦੇ ਨੇ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਉਹਨਾਂ ਦੇ ਕੰਮ ਪੂਰੇ ਹੁੰਦੇ ਨੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸੁਮਤ ਦੇਣ ਲਈ, ਸ੍ਰੇਸ਼ਟ ਮਤੀ ਦੇਣ ਲਈ, ਸਾਨੂੰ ਈਸ਼ਵਰ ਤੋਂ ਜਾਣੂ ਕਰਾਉਣ ਲਈ ਸਾਨੂੰ ਇਹ ਦੱਸਦੇ ਨੇ ਕਿ ਤੇਰੇ ਫਿਕਰ ਕੀਤਿਆਂ ਕੁਝ ਨਹੀਂ ਹੋਣਾ, ਜੋ ਉਹ ਕਰੇਗਾ ਉਹ ਹੋਏਗਾ, ਪਰ ਤੇਰਾ ਫਰਜ਼ ਹੈ ਜੋ ਉਹ ਕਰਦਾ ਹੈ ਉਸ ਨੂੰ ਮੰਨ ਲੈ, ਜੋ ਕਿਸ ਕਰੈ ਸੋ ਭਲਾ ਕਰ ਮੰਨੀਏ, حکمت حکم چکائی ہے اپنی سیاپ چڑ دے جو کچھ وہ کہندا ہے کرتا ہے اس کی رجا وچ راضی دو تو صاحب ستگرو پاتشاہ سانو یہ دستے ہیں بھگت جنا کی برتن نام برتن دا ارتھ ورتارا بھی ہے کہ وہ بھگت نام کر کے سارے نال ورت ورتارا رکھتے ہیں وہ نام جپتے ہیں دنیا کے لوگ انہاں کول آتے ہیں کہ ساڑے تے کرپا کرو جی نام نال جڑ جائے گی انہاں دی لیوا دیوی نام ہے گرو صاحب نے بچن کہنا سنتن سیو میری لیوا دیوی سنتن سیو ویوہارا سنتن سیو ہم لاہا کھاٹیا ہر بھگت پرے پنڈھارا سنتن موہ کو پونجی سونپی تو اتریا من کا دھوکھا ترم رائے اب کہاں کرے گو جو فاٹو سگلو لیکھا ماں آنند بھئے سکھ پایا سنتن کے پرسادے کو نانک ہر سے من مانیا رنگ رتے بسما دے سنتان دی رب دے پیارے بھگتان دی ورت ورتارا نام ہے وہ جتھے جاندے نے نام دی گل کردے نے جو کوئی ویکتی انہاں کول آندا انہوں نام دا اپدیش دیندے نے اس کر کے گرو صاحب جی نو ایسے بچن بانی وچ کہنے پئے کہ پرب جی بس ہے سادھ کی رسنا کہ رب جڑا ہے وہ سادھو دی زبان تے وسدا ہے ہوں اس لیے وسدا ہے سادھو دی زبان تے کہ سادھو ہر سمے اپنی زبان نال رب دی گل کردا ہے اس لیے وہ سادھو دی زبان تے وسدا ہے سر ستگرو پاتشاہ اگلی پنکتی وچ کہہ رہے ہیں
سنت جنا کا من بسرام
گرو پاتشاہ کہنے جڑا نام ہے نا بھائی اے رب دے پیارے سنت جنا دے من وچ وسرام کردا ٹک جاندا ہے تہاڈے من وچ نہیں ٹکدا تسی جڑن دا یتن کردے ہو نا وار وار جڑن دا یتن کردے ہو پھر بھل جاندے ہو کڑی وار دھندے آستانے کدے عورت دے کہے ہوئے بچن یاد آتے کدے پتی دے کہے ہوئے بچن یاد آتے کدے متران دے بچن یاد آتے کدے کر دے کم تندے ایسا آ کے گرم ہوندے نے اتنے قابل ہوندے نے کہ نام بھل جاتا تو صاحب ستگرو پاتشاہ کہتے ہیں جڑا رب دا نام ہے یہ سنت جنا کا من بسرام رب دے پیاریاں دے اندر یہ ٹکدا ہے پر یاد رکھو جدوں کوئی اپنے اندر ٹکانا چاہے تا ٹکے گا ایویں نہیں جویں میں رات ارج کیتی سی نا کہ اسی جڑنا ہی نہیں چاہتے اسی نام نو اپنے اندر جگہ ہی نہیں دیندے ساڈے من وچ پہلا اتنا کچھ بھریا پیا ہے کہ نام دے ٹکن دی اتھے کوئی جگہ نہیں ہے ماں پرش گاتھا کیا کر دے سن کہ ایک نگر وچ دو سیٹھ رہندے سن وہ جڑے سیٹھ سن دوویں بھرا سن اور نہ وہ کدے مندر چ گئے نہ کدے انہاں نام جپیا انہاں دا کم سی کہ کیول بس دھن کمانا ہے دنیا دے لوگاں دھن کمانا اپنا بزنس کرنا کسی نال کوئی لگاؤ نہیں اور نامی سیٹ سن شہر میں ایک بار ایسی گھٹنا کٹی کہ شہر وچ کوئی مہاتما آ گئے سنت آ گئے اور رب دے پیارے نے ہوں جویں اپاں وچار شروع کیتی ہے بانی دی وہ نرنکار دی وچار کر لگ جدوں کو وچار کرن لگے تو نگر وچ انہاں دی چرچا ہو گئی کہ بڑے چنگے سادھو آئے نے سارا نگر انہاں دی وچار سن لئی آؤں اج سماں بدل گیا پراتن کوئی سمے سن جدوں لاؤڈ سپیکر نہیں سی ہوندے پنڈاں دے وچ سادھو آؤندے اور آ کے وچکار کھڑے ہو جاندے آلے دوالے لوگ بیٹھ جاندے کھڑے ہو کے تین تین چار چار گھنٹے انہاں کتھا رب دی کرنی اور لوگاں پنڈاں دے اندر بیٹھ کے سننی اج اسی کہنے ساڈے پاس سماں نہیں ہے سماں ہوئے تو ضرور سنیے پر پیاریا جے رب دی گل سنن لئی تیرے پاس سماں نہیں تو تینوں وچارنا پے گا کہ اودے پاس سماں ہے تینوں لے جان دا ایک دن آئے گا اور تینوں لے جائے گا جدوں تو جائیں گا تیرے پاس جے کوئی گل نہ ہوئی رب دی تو یاد رکھیں پھر تیرا گرو کہندا نرک وچ چھٹیا جائے گا وہ مہاتما دی کتھا وچار سنن لئی سارا نگر آن لگ پیا پر وہ دونوں بھرا نہ آئے ہوں وہ نگر دے لوگ کہن لگے انہوں نے بھائی تسی بھی چلو جا کے سنگت کرو بڑے چنگے مہاتما آئے نے ब्रह्म की कथा कर दे। उन्हां विच्चों जिहड़ा एक सी जिहड़ा सुभा थोड़ा नर्व सी वह भाई मन गया संगत की गल, संगत की गल मन के वह भी संगत विच आउण लग पिया। अज वह संगत विच आया, परिवार उहदी स्त्री नाल आई है, पर महात्मा ने ऐसी कथा सुनाई, कहण लगे भाई जेड़ा भोजन बंदा करदा है जिन्नी देर तक वह किसी अतिथि नूं नहीं सिखांदा उन्नी देर तक वह पाप का भोजन है। फिर महात्मा अतिथि के अर्थ भी समझाए कि जेड़ा तुहानूं जानदा नहीं, जो गरजमंद है, जिस नूं भुख ने सताया है, जो तुहाडे पास रात रहण लई भी तैयार नहीं, जिसने तुहाडे पासों कुछ मंगना नहीं, वह अतिथि है जो केवल भोजन की तलाश करता है। ऐसे व्यक्ति नूं भोजन शिकायत बिना जेड़ा सकता है, शिकायत बिना जेड़ा सकता है, तो महात्मा ने कहा पाप का भोजन करता है। याद रखियो, कई बार ऐसे बचन मन च लगते ने, वो सेठ के मन में भी लग गया कि मैं तो बड़ा अमीर हाँ शहर विचों, तो मैं पाप का भोजन ही हुण तक कर रहा है। झट उठ के खड़ा हो गया, महाराज मैं प्रतिज्ञा करता हाँ, आप सारी संगत ध्यान दो मेरी प्रतिज्ञा वाल। कहण लगे दसो, कहना मैं प्रण करता हाँ कि मैं अतिथि नूं शिकायत बिना नहीं सिखांगा। महात्मा कहण लगे जे एक दिन ना मिलिया, कहण लगा फिर मैं नहीं सिखांगा। कहण लगे जे दूसरे दिन भी ना मिलिया, कहण लगा मैं फिर भी नहीं सिखांगा। महात्मा पुरुष कहण लगे जे तीजे दिन भी ना मिलिया, कहण लगा महाराज मैं फिर भी नहीं सिखांगा। कहण लगे जे चौथे दिन ना मिलिया, फिर कहण लगा चौथे दिन मैं दिन के 12 बजे तक उड़ीकांगा, अगर अतिथि मैनू ना मिलिया तो मैं लकड़ियां की चिखा बना के अग ला के विच सड़ जावांगा, पर अतिथि नूं शिकायत बगैर नहीं सिखांगा। उहदी औरत भी खड़ी हो गई, उन्हें भी परण लै लिया, कहण लगी मैं भी सिखा के सकांगी, अपने बच्चे के नाम का अपने नाम का सिखावांगी। महात्मा पुरुषा वही सवाल किया, कहण लगी जे 12 बजे चौथे दिन ना मिलिया, जे मैं आप नहीं सकांगी बच्चे नूं सिखा दिया करांगी, ते जे चौथे दिन ना मिलिया 12 बजे तक फिर मैं सिख लवांगी, मैं मरांगी नहीं। महात्मा कहण लगे ठीक है, परमेश्वर दी कोई ऐसी कला वरती कि वह अतिथि नूं शिकार तो लग पे 3 व्यक्तियों नूं रोज उन्हें भोजन कराना, बच्चे के नाम का, अपने नाम का, औरत के नाम का। ऐसी परमेश्वर की कोई कला वरती कि अतिथि उन्होंने ना मिलिया, एक दिन गुजर गया उन्हें तलाश की थी, ना मिलिया, दूसरा दिन गुजर गया ना मिलिया, तीसरा दिन गुजर गया ना मिलिया, जब चौथा दिन आया 12 बजे तक उड़ीकिया ना मिलिया, उन्हें की किया उस व्यक्ति ने चिखा बना ली, लकड़ियां की चिखा बना के विच बैठ गया, जो अग्नि लाउण लगा तो तिन महात्मा दिस पए। महात्मा आ गए, खुशी हो गई, सब ने रोक दिता ना सड़ियो हुण ना सड़ियो, अतिथि आ गए। तो महात्मा बड़े चाई चाई घर लैके गया, प्रसादा छकिया, उहदा दूसरा भरा घर आया, घर आके जदों वापस मुड़ चलिया देखिया महात्मा बैठे किथे, बाणी कहिंदी साधका संग वड भागी पाई है, अरे वड्डे भाग होण तां ही संग प्राप्त होवे, उहदे भाग माड़े वापस मुड़ चलिया। साधु ने आवाज दी, आ भाई तू भी राम का नाम सुन। गाल कढ़ी, कहण लगा मैं साले राम तो की लैणा, मैं नहीं नाम सुनदा। महात्मा ने बुलाया, कहण लगे इधर आ, जिस साले राम नूं तू जपना नहीं ना, उसे ही साले राम ने तेरा उद्धार करना है। कहण लगे अज रात नूं तेरी मौत हो जाएगी, अगे जाएगा तो वो जेड़े साधु सन वो जेड़ा बोल रहा सी, कहण लगा तू अगे जाएगा तेरे तो ये जेड़ा तू एक घड़ी गल कर रहा है मेरे नाल, तेनू एदा फल मिलेगा।
ਉੱਥੇ ਤੂੰ ਇਹ ਗੱਲ ਕਹੀ ਕਿ ਮੈਂ ਨਾਮ ਦਾ ਮਹੱਤਵ ਨਹੀਂ ਲੈਣਾ, ਨਾਮ ਦਾ ਮੁੱਲ ਲੈਣਾ ਹੈ। ਤੈਨੂੰ ਯਾਦਾਸ਼ਤ ਰਹੇਗੀ ਮੈਂ ਤੈਨੂੰ ਵਰ ਦਿੰਦਾ ਹਾਂ ਕਿਉਂਕਿ ਮੈਂ ਵਿਸ਼ਨੂੰ ਹਾਂ, ਤੇਰੀ ਯਾਦਾਸ਼ਤ ਰਹੇਗੀ। ਔਰ ਦੂਸਰਾ ਸਭ ਤੇ ਮੈਂ ਮਾਇਆ ਪਾ ਦੇਵਾਂਗਾ, ਤੂੰ ਨਾਮ ਦਾ ਮੁੱਲ ਨਹੀਂ ਦੇ ਸਕਣਗੇ। ਤੂੰ ਮੇਰੇ ਪਾਸ ਆਏਗਾ, ਉਹ ਨਾਮ ਤੈਨੂੰ ਜਦੋਂ ਮੁੱਲ ਨਾ ਪਾ ਸਕਣਗੇ ਮੇਰੇ ਪਾਸ ਲੈ ਕੇ ਆਣਗੇ ਤੇ ਮੈਂ ਤੈਨੂੰ ਮੁਕਤ ਕਰ ਦੇਵਾਂਗਾ, ਉਹੀ ਸਾਲਾ ਰਾਮ ਤੈਨੂੰ ਮੁਕਤ ਕਰੇਗਾ। ਐਸਾ ਹੀ ਹੋਇਆ। ਰਾਤ ਪੈ ਗਈ, ਹਨੇਰਾ ਸੀ, ਕੋਠੇ ਤੇ ਜਾਣ ਲੱਗਿਆ ਉੱਥੋਂ ਡਿੱਗ ਪਿਆ, ਮੌਤ ਹੋ ਗਈ। ਅੱਗੇ ਚੱਲਿਆ ਗਿਆ, ਜੋ ਜੋ ਮਹਾਤਮਾ ਕਿਹਾ ਸੀ ਵਾਪਰਿਆ। ਧਰਮਰਾਜ ਨੂੰ ਕਹਿਣ ਲੱਗਿਆ ਮੈਂ ਮਹਾਤਮ ਨਹੀਂ ਲੈਣਾ, ਮੈਂ ਮੁੱਲ ਲੈਣਾ ਹੈ ਨਾਮ ਦਾ। ਕਹਿਣ ਲੱਗਾ ਮੁੱਲ ਦਾ ਤਾਂ ਮੈਨੂੰ ਪਤਾ ਨਹੀਂ। ਫਿਰ ਬ੍ਰਹਮਾ ਜੀ ਕੋਲ ਗਏ, ਸ਼ਿਵ ਜੀ ਕੋਲ ਗਏ, ਕੋਈ ਪਤਾ ਨਹੀਂ ਮੁੱਲ ਕੀ ਹੈ। ਕਹਿਣ ਲੱਗੇ ਇਹਨੂੰ ਪਕੜੋ ਤੇ ਵਿਸ਼ਨੂੰ ਜੀ ਪਾਸ ਲੈ ਜਾਓ, ਵਿਸ਼ਨੂੰ ਭਗਵਾਨ ਜਾਣੇ ਤੇ ਇਹ ਜਾਣੇ ਮੈਂ। ਨਾਮ ਦਾ ਮੁੱਲ ਉਹ ਦੇ ਸਕਣਗੇ, ਸਾਨੂੰ ਕੀ ਪਤਾ ਕੀ ਮੁੱਲ ਹੈ। ਜਿਸ ਦਾ ਨਾਮ ਜਪਿਆ ਹੈ ਉਹੀ ਨਾਮ ਦਾ ਮੁੱਲ ਦੇਵੇਗਾ। ਉਹਦੇ ਪਾਸ ਲੈ ਗਏ, ਮਹਾਰਾਜ ਇਹ ਨਾਮ ਦਾ ਮੁੱਲ ਮੰਗਦਾ ਹੈ। ਕਹਿਣ ਲੱਗੇ ਤੇ ਬਿਠਾ ਜਾਓ। ਉਹ ਬਿਠਾ ਕੇ ਵਾਪਸ ਚਲੇ ਗਏ, ਉਹਨਾਂ ਦਾ ਸਤਿਕਾਰ ਕਰਕੇ ਤੋਰ ਦਿੱਤਾ। ਜਦੋਂ ਉਹ ਵਾਪਸ ਚਲੇ ਗਏ, ਉਹ ਉੱਥੇ ਬੈਠ ਗਿਆ, ਭਗਵਾਨ ਨੇ ਉੱਥੇ ਕਿਰਪਾ ਦ੍ਰਿਸ਼ਟੀ ਕਰਕੇ ਉਹਨੂੰ ਮੁਕਤ ਕਰ ਦਿੱਤਾ। ਉਹ ਜਦੋਂ ਦੇਵਤੇ ਜਾ ਰਹੇ, ਉਹਨਾਂ ਨੂੰ ਨਾਰਦ ਮਿਲ ਗਿਆ। ਕਹਿਣ ਲੱਗਾ ਕਿੱਥੋਂ ਆਏ ਹੋ? ਕਹਿਣ ਲੱਗੇ ਇਸ ਤਰ੍ਹਾਂ ਇੱਕ ਵਿਅਕਤੀ ਆ ਗਿਆ, ਨਾਮ ਦਾ ਮੁੱਲ ਮੰਗਦਾ ਸੀ, ਸਾਨੂੰ ਮੁੱਲ ਦਾ ਪਤਾ ਨਹੀਂ ਸੀ, ਅਸੀਂ ਭਗਵਾਨ ਵਿਸ਼ਨੂੰ ਦੇ ਪਾਸ ਛੱਡ ਆਏ ਉਸ, ਹੁਣ ਵਿਸ਼ਨੂੰ ਜਾਣੇ ਉਹ ਜਾਣੇ ਮੈਂ। ਨਾਰਦ ਕਹਿਣ ਲੱਗਾ ਛੱਡ ਤਾਂ ਆਏ ਬਾਈ, ਨਾਮ ਦਾ ਮੁੱਲ ਤਾਂ ਪੁੱਛ ਲੈਂਦੇ, ਜੇ ਕੋਈ ਫਿਰ ਅੱਗੋਂ ਨੂੰ ਆ ਗਿਆ ਇਸ ਤਰ੍ਹਾਂ ਦਾ ਫਿਰ ਕੀ ਕਰੋਗੇ? ਕਹਿਣ ਲੱਗੇ ਫਿਰ ਦੁਬਾਰਾ ਭਗਵਾਨ ਦੇ ਪਾਸ ਚੱਲੇ, ਚਲੇ ਗਏ। ਜਾ ਕੇ ਭਗਵਾਨ ਨੂੰ ਕਹਿਣ ਲੱਗੇ ਮਹਾਰਾਜ ਆਪ ਨਾਮ ਦਾ ਮੁੱਲ ਤਾਂ ਦੱਸੋ। ਕਹਿਣ ਲੱਗੇ ਨਾਮ ਦਾ ਕੋਈ ਮੁੱਲ ਨਹੀਂ, ਕਿ ਬੈਠਾ ਹੈ ਨਾ ਇਹਦੇ ਤੇ ਮਾਇਆ ਪਾ ਦਿੱਤੀ ਹੈ, ਸਭ ਭੁੱਲ ਗਿਆ, ਚੁੱਪ ਕਰਿਆ ਬੈਠਾ, ਕੁਝ ਨਹੀਂ ਬੋਲਣਾ। ਯਾਦ ਰੱਖਿਓ ਉਹ ਜਦੋਂ ਚਲੇ ਗਏ, ਭਗਵਾਨ ਕਹਿਣ ਲੱਗਾ ਤੂੰ ਮੁਕਤ ਹੈ, ਤੇਰੇ ਤੇ ਪਰਦਾ ਪਾਇਆ ਹੈ ਮੈਂ। ਜੀਵ ਈਸ਼ਵਰ ਦਾ ਨਾਮ ਜਪਣ ਕਰਕੇ ਮੁਕਤ ਹੋ ਜਾਂਦਾ ਹੈ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਅਜਾ ਮਨ ਉਧਰਿਆ ਕਹਿ ਏਕ ਬਾਰ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਦਾਰੇ। ਬਾਣੀ ਕਹਿੰਦੀ ਭਗਤ ਜਨਾ ਕੀ ਵਰਤਨ ਨਾਮ, ਸੱਤ ਜਨਾ ਕੇ ਮਨ ਵਿਸਰਾਮ। ਉਹ ਈਸ਼ਵਰ ਦਾ ਨਾਮ ਸਾਧੂ ਜਨਾਂ ਦੇ ਮਨ ਵਿੱਚ ਟਿਕਦਾ ਹੈ। ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ,
ਹਰ ਕਾ ਨਾਮ ਦਾਸ ਕੀ ਓਟ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ ਦਾ ਨਾਮ ਮੇਰਾ ਵੀ ਆਸਰਾ ਹੈ ਭਾਈ।
ਹਰ ਕੈ ਨਾਮ ਉਧਰੈ ਜਨ ਕੋਟ।
ਪਰਮੇਸ਼ਵਰ ਦਾ ਨਾਮ ਜਪਣ ਕਰਕੇ ਕਰੋੜਾਂ ਹੀ ਐਸੇ ਜਨ ਜਿਨ੍ਹਾਂ ਦੇ ਪਾਸ ਅਨੇਕਾਂ ਪਾਪ ਸਨ, ਪਾਪੀ ਸਨ, ਉਹਨਾਂ ਪਾਪੀਆਂ ਦਾ ਵੀ ਉਧਾਰ ਹੋ ਗਿਆ ਨਾਮ ਜਪਣ ਕਰਕੇ।
ਹਰ ਜਸ ਕਰਤ ਸੰਤ ਦਿਨ ਰਾਤ।
ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦੇਖੋ ਹਰੀ ਦੇ ਪਿਆਰੇ ਸੰਤ ਜਨ ਉਹਦਾ ਜਸ ਦਿਨ ਰਾਤ ਕਰਦੇ ਨੇ, ਦਿਨ ਰਾਤ ਉਸਦੇ ਨਾਮ ਨੂੰ ਸਿਮਰਣਾ ਕਰਦੇ ਹਨ।
ਹਰ ਹਰ ਔਖਦ ਸਾਧਕ ਮਾਤ।
ਕਹਿਣ ਲੱਗੇ ਉਹ ਨਾਮ ਦੀ ਦਵਾਈ ਸੰਤ ਜਨ ਕਮਾਤ ਤੋਂ ਭਾਵ ਹੈ ਖਾਂਦੇ ਨੇ, ਨਾਮ ਰੂਪੀ ਔਸ਼ਧੀ ਨੂੰ ਖਾਣਾ ਕਰਦੇ ਹਨ।
ਹਰ ਜਨ ਕੈ ਹਰ ਨਾਮ ਨਿਧਾਨ।
ਰੱਬ ਦੇ ਪਿਆਰਿਆਂ ਦਾ ਖਜ਼ਾਨਾ ਨਾਮ ਹੀ ਹੈ। ਸਤਿਗੁਰੂ ਜੀ ਕਹਿੰਦੇ ਨਿਧਾਨ ਹੁੰਦਾ ਖਜ਼ਾਨਾ, ਰੱਬ ਦੇ ਪਿਆਰਿਆਂ ਦਾ ਖਜ਼ਾਨਾ ਨਾਮ ਹੀ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਔਰ ਬ੍ਰਹਮ ਜਨ ਕੀ ਨੋ ਦਾਨ।
ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਉਹ ਨਾਮ ਰੂਪੀ ਖਜ਼ਾਨਾ ਉਹਨਾਂ ਨੂੰ ਦੇਣਾ ਕੀਤਾ ਹੈ।
ਮਨ ਤਨ ਰੰਗ ਰਤੇ ਰੰਗ ਏਕ।
ਉਹ ਮਨ ਕਰਕੇ ਤੇ ਤਨ ਕਰਕੇ ਇੱਕ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੋਏ ਹਨ।
ਨਾਨਕ ਜਨ ਕੈ ਬਿਰਧ ਵਿਵੇਕ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਵਰ ਨੇ ਉਹਨਾਂ ਦੀ ਉਹਨਾਂ ਉੱਤੇ ਕਿਰਪਾ ਕਰਕੇ ਉਹਨਾਂ ਦੀ ਬਿਰਤੀ ਵਿਵੇਕ ਵਾਲੀ ਗਿਆਨ ਵਾਲੀ ਬਣਾ ਦਿੱਤੀ ਹੈ। ਉਹਨਾਂ ਦੀ ਬਿਰਤੀ ਵਿੱਚ ਰੱਬ ਨੇ ਗਿਆਨ ਦੇ ਦਿੱਤਾ ਹੈ।
ਹਰ ਕਾ ਨਾਮ ਜਨ ਕੋ ਮੁਕਤ ਜੁਗਤ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਕਿ ਰੱਬ ਦਾ ਨਾਮ ਰੱਬ ਦੇ ਪਿਆਰੇ ਜੀਵਾਂ ਨੂੰ ਜਨ ਕੋ ਮੁਕਤ ਜੁਗਤ, ਮੁਕਤੀ ਵੀ ਨਾਮ ਹੈ, ਉਹਨਾਂ ਦੀ ਜੁਗਤੀ ਵੀ ਨਾਮ ਹੈ। ਮੁਕਤੀ ਦੀ ਜੁਗਤੀ ਨਾਮ ਹੈ, ਨਾਮ ਤੋਂ ਮੁਕਤੀ ਦੀ ਜੁਗਤੀ ਮਿਲਦੀ ਹੈ ਨਾਮ ਜਪਿਆ, ਉਹ ਜੁਗਤ ਹੱਥ ਆ ਜਾਂਦੀ ਜਿਸ ਨਾਲ ਮੁਕਤ ਹੋ ਰਹੀ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਮੁਕਤੀ ਦੀ ਜੁਗਤੀ ਹੈ ਰੱਬ ਦਾ ਨਾਮ, ਇਸ ਕਰਕੇ ਰੱਬ ਦੇ ਪਿਆਰੇ ਉਸ ਨੂੰ ਜਪਦੇ ਹਨ।
ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
ਰੱਬ ਦੇ ਪਿਆਰਿਆਂ ਦੀ ਭੁਗਤ ਭੋਜਨ ਵੀ ਨਾਮ ਹੈ, ਜਿਸ ਨਾਮ ਨੂੰ ਕਰਕੇ ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਹਨ।
ਹਰ ਕਾ ਨਾਮ ਜਨ ਕਾ ਰੂਪ ਰੰਗ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰਿਆਂ ਦਾ ਰੂਪ ਰੰਗ ਵੀ ਨਾਮ ਹੈ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਤੀ, ਕਿੰਨਾ ਸੁੰਦਰ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਰੱਬ ਦਾ ਨਾਮ ਉਸ ਪਾਸ ਨਹੀਂ ਹੈ ਤੇ ਮੇਰੀ ਦ੍ਰਿਸ਼ਟੀ ਵਿੱਚ ਉਹ ਨੱਕ ਕੱਟੇ ਵਾਲਾ ਹੈ। ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜੋ ਬੇਸੋਆ ਕੇ ਘਰ ਪੂਤ ਜਮਤ ਹੈ ਤਿਸ ਨਾਂ ਪਰਿਓ ਹੈ ਧਰਕਟੀ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਬੇਸਵਾ ਦੇ ਘਰ ਵਿੱਚ ਪੁੱਤਰ ਜੰਮੇ ਤੇ ਉਹਦਾ ਨਾਮ ਪੈ ਜਾਂਦਾ ਧਰਕਟੀ, ਧਰਕਟੀ ਤੋਂ ਪਾਵੇ ਢਿਰ ਕੱਟੀ ਹੋਈ ਹੈ ਉਹਦੀ ਬਾਪ ਵੱਲੋਂ, ਉਹਦੇ ਬਾਪ ਦਾ ਪਤਾ ਨਹੀਂ ਕੌਣ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾਂ ਸੁੰਦਰ ਸਰੂਪ ਵੀ ਵਿਅਰਥ ਹੈ, ਉਹ ਸੁੰਦਰ ਹੈ ਜਿਹੜਾ ਰੱਬ ਦਾ ਨਾਮ ਜਪਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਕਾ ਨਾਮ ਜਨ ਕਾ ਰੂਪ ਰੰਗ, ਉਹਨਾਂ ਦੀ ਸੁੰਦਰਤਾ, ਉਹਨਾਂ ਦਾ ਪ੍ਰੇਮ, ਉਹਨਾਂ ਦਾ ਸਭ ਕੁਝ ਪਰਮੇਸ਼ਵਰ ਦਾ ਨਾਮ ਹੈ।
ਹਰ ਨਾਮ ਜਪਤ ਕਬ ਪਰੈ ਨਾ ਭੰਗ,
ਉਹ ਰੱਬ ਦਾ ਨਾਮ ਜਪਦੇ ਨੇ ਇਸ ਕਰਕੇ ਉਹਨਾਂ ਦੇ ਕਾਰਜਾਂ ਵਿੱਚ ਕੋਈ ਭੰਗ ਵਿਘਨ ਨਹੀਂ ਪੈਂਦਾ। ਸਤਿਗੁਰੂ ਜੀ ਕਹਿੰਦੇ ਹਨ
ਹਰ ਕਾ ਨਾਮ ਜਨ ਕੀ ਵਡਿਆਈ,
ਪਰਮੇਸ਼ਵਰ ਦਾ ਨਾਮ ਹੀ ਉਹਨਾਂ ਦੀ ਵਡਿਆਈ ਹੈ, ਇਸ ਕਰਕੇ ਉਹਨਾਂ ਦੀ ਵਡਿਆਈ ਹੋ ਰਹੀ। ਗੁਰੂ ਨਾਨਕ ਸਾਹਿਬ ਦੀ ਉਸਤਤ ਹੋਈ ਤੇ ਆਪ ਕਹਿਣ ਲੱਗੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਵੇ ਮੇਰਾ, ਹੈ ਪ੍ਰਭੂ ਇਹ ਵਡਿਆਈ ਮੇਰੀ ਨਹੀਂ ਇਹ ਤੇਰੀ ਵਡਿਆਈ ਹੈ, ਮੇਰਾ ਤਾਂ ਕੋਈ ਨਾਮ ਵੀ ਨਹੀਂ ਜਾਣਦਾ। ਹਰ ਕਾ ਨਾਮ ਜਨ ਕੀ ਵਡਿਆਈ, ਨਾਮ ਕਰਕੇ ਉਹਨਾਂ ਜਨਾਂ ਦੀ ਵਡਿਆਈ ਹੋ ਰਹੀ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਹਰ ਕੈ ਨਾਮ ਜਨ ਸੋਭਾ ਪਾਈ,
ਰੱਬ ਦੇ ਪਿਆਰੇ ਜਨ ਨਾਮ ਕਰਕੇ ਸੋਭਾ ਪਾਉਂਦੇ ਨੇ, ਸੰਸਾਰ ਤੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਗੰਗਾਈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਕਰਕੇ ਉਹਨਾਂ ਦੀ ਸੋਭਾ ਹੁੰਦੀ ਹੈ, ਲੋਕ ਉਹਨਾਂ ਨੂੰ ਧਨ ਕਹਿੰਦੇ ਨੇ। ਗੁਰੂ ਸਾਹਿਬ ਨੇ ਮਾਣੀ ਕੈਸੇ ਬਚਨ ਲਿਖੇ, ਕਹਿਣ ਲੱਗੇ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕਾ ਸੰਗ ਚਿੱਤ ਆਵੇ ਨਾਓ। ਨਾਮ ਕਰਕੇ ਗੁਰੂ ਵੀ ਸੋਭਾ ਕਰਦਾ ਹੈ। ਗੁਰੂ ਨੇ ਬਚਨ ਕਹੇ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ, ਹਰ ਕਾ ਨਾਮ ਜਨ ਸੋਭਾ ਪਾਈ। ਨਾਮ ਕਰਕੇ ਸੋਭਾ ਹੁੰਦੀ ਹੈ। ਅਗਲੀ ਪੰਕਤੀ ਵਿੱਚ ਕਹਿ ਰਹੇ ਹਨ
ਹਰ ਕਾ ਨਾਮ ਜਨ ਕੋ ਭੋਗ ਜੋਗ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਰੀ ਦਾ ਨਾਮ ਹੀ ਉਹਨਾਂ ਦੇ ਭੋਗਣ ਦੇ ਪਦਾਰਥ ਨੇ, ਔਰ ਹਰੀ ਦਾ ਨਾਮ ਹੀ ਉਹਨਾਂ ਲਈ ਜੋਗ ਹੈ ਰੱਬ ਦੇ ਪਿਆਰਿਆਂ ਲਈ, ਇਸ ਕਰਕੇ ਉਹ ਰੱਬ ਦੇ ਨਾਮ ਨਾਲ ਜੁੜਦੇ ਹਨ।
ਹਰ ਨਾਮ ਜਪਤ ਕਛ ਨਾਇ ਬਿਯੋਗ,
ਪਰਮੇਸ਼ਵਰ ਦਾ ਨਾਮ ਜਪਦੇ ਨੇ ਇਸ ਕਰਕੇ ਉਹਨਾਂ ਨੂੰ ਕੋਈ ਬਿਯੋਗ ਝੋਰਾ ਨਹੀਂ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ
ਜਨ ਰਾਤਾ ਹਰ ਨਾਮ ਕੀ ਸੇਵਾ,
ਜਿਹੜਾ ਵਿਅਕਤੀ ਪ੍ਰਭੂ ਦੇ ਨਾਮ ਦੀ ਸੇਵਾ ਵਿੱਚ, ਨਾਮ ਜਪਣ ਵਿੱਚ ਰਾਤਾ ਤਪਾਵ ਹੈ, ਤਦਾਕਾਰ ਹੋਇਆ, ਰੰਗਿਆ ਗਿਆ ਹੈ, ਜੁੜ ਗਿਆ ਹੈ ਸੇਵਾ ਵਿੱਚ। ਅਗਲੀ ਪੰਕਤੀ ਚ ਕਹਿੰਦੇ ਨੇ
ਨਾਨਕ ਪੂਜੈ ਹਰ ਹਰ ਦੇਵਾ,
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਉਸ ਦਾ ਪੂਜਨ ਕਰਦਾ ਹੈ, ਰੱਬ ਉਸ ਦੀ ਪੂਜਾ ਕਰਦਾ ਹੈ ਤੇ ਸਾਰੇ ਦੇਵਾ ਦੇਵਤੇ ਵੀ ਉਸ ਦੀ ਪੂਜਾ ਕਰਦੇ ਹਨ।
ਹਰ ਹਰ ਜਨ ਕੈ ਮਾਲ ਖਜ਼ੀਨਾ,
ਉਹ ਹਰੀ ਦਾ ਨਾਮ ਜੀ ਹਰ ਜਨ ਕੈ ਰੱਬ ਦੇ ਪਿਆਰਿਆਂ ਨੂੰ ਉਹਨਾਂ ਲਈ ਉਹ ਮਾਲ ਸਵਾਬ ਹੈ, ਉਹਨਾਂ ਲਈ ਖਜ਼ੀਨਾ ਖਜ਼ਾਨਾ ਵੀ ਉਹ ਹੈ। ਸਤਿਗੁਰੂ ਜੀ ਕਹਿੰਦੇ ਹਨ
ਹਰ ਤਨ ਜਨ ਕੋ ਆਪ ਪ੍ਰਭ ਦੀਨਾ,
ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਰੂਪੀ ਧਨ ਉਹਨਾਂ ਵਿਅਕਤੀਆਂ ਨੂੰ ਰੱਬ ਨੇ ਪ੍ਰਭੂ ਨੇ ਆਪ ਦੇਣਾ ਕੀਤਾ ਹੈ।
ਹਰ ਹਰ ਜਨ ਕੈ ਓਟ ਸਤਾਣੀ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਹਰ ਜਨ ਕੈ ਓਟ ਸਤਾਣੀ, सा का अर्थ है साहित, ताण का अर्थ है बल, ताकत दे साहित, बल दे साहित। रब उन्हां दी ओट ताकत है, उन्हां दा आसरा है। सतगुरु पातशाह पावन माणिक ऐसे बचन कहने, जीव रे ओला नाम का ऐ जीव नाम दा आसरा लै, अवर जे कर्ण करावन तिन में पाव है जाम का। कहने होर जितना तू करदा कराउंदा है उन्हां सारिआं विच डर है, जम दा डर है, पर नाम विच कोई डर नहीं। हर हर जन कै ओट सताणी, उन्हां दा आसरा है साहित बल दे हरी। धन गुरु पातशाह जी कहते प्रभ दे प्यारे उस दा आसरा तकदे हन।
हर प्रताप जनवर ना जानी,
धन गुरु पातशाह जी कहते रब दे प्रताप करके और रब दे प्यारे किसे होर नूं नहीं जानते, रब नाल ही अपनी सांझ पाके रखते हैं।
ओत पोत जन हर रस राते,
ओत पोत हुंदा है ताणा ते पेटा, जिहड़ा कपड़ा बने जांदे ने, जिहड़े लंबे रुख तन हुंदे ने उन्हां नूं ताणा कहिंदे ने, जिहड़े छोटे रुख तन्नां नाल बुणिया जांदा उस नूं पेटा कहिंदे ने। ओत पोत दा मतलब है ताणा ते पेटा। धन गुरु पातशाह जी कहिंदे जिवें ताणा ते पेटा मिल के कपड़ा बन जांदा है, इवें रब दे प्यारे ओत पोत जन हर रस राते, रब दे प्यारे उहदे नाम रस विच राते तदाकार हो जांदे ने, उहदे नाम रस नाल मिल जांदे ने, उहदे नाल सांझ पा लैंदे ने, उहदे नाम रस विच जुड़ के एकमिक हो जांदे ने रब नाल।
सुन समाद नाम रस माते,
एक दिन नाम जपदिआं जपदिआं नाम रस विच मस्त होके, माते दा अर्थ है मस्त होना, नाम रस विच मस्त होके सुन समाधि विच पहुंच जांदे हन।
आठ पहर जन हर हर जपै,
हुण आप दसदे ने कहिंदे भाई जिहड़ा व्यक्ति अठे पहर परमेश्वर दे नाम नूं जपना करदा है, चौबी घंटे जपदा है,
हर का भगत प्रगट नहीं छपै,
कहण लगे वो रब दा भगत है अते संसार ते प्रगट हो जांदा है, फिर कदे छपदा नहीं है। बाणी ने बचन कहने गुजरा नदम लाल मथे ही प्रगट किया, रब दे प्यारिआं दे जदों दीदार करदे हो तुहानू देख के रब याद आ जांदा है। बाणी ने बचन कहने आवै साहिब चित तेरिआं भगतां डिठिआं, मन की कटी है मैल साध संग उठे हैं। धन गुरु पातशाह कहते रब का प्यारा भगत अठ पैर नाम जपण वाला, हर का भगत प्रगट नहीं छपै, ऐसा संसार से प्रगट होता है कि मुड़के कदे छपदा नहीं है।
हर के भगत मुक्त बहु करे,
कह लगे दुनिया के लोगो रब की भक्ति ने बहुते लोगों ने मुक्त किया है।
नानक जन संग केते तरे,
धन गुरु पातशाह जी कहते उन्हां दा संगत करके किन्ने ही होर तर गए, जिन्हां ने नाम जपया। महापुरुष गुरु नानक साहब बारे बचन क्या करते सन, कहने तारे गिने जात हैं ना तारे गिने जात हैं, आसमान दे तारे तो गिने जा सकते हैं पर गुरु नानक ने किन्ने तारे उन्हां दी गिनती नहीं हो सकती। साहब सतगुरु पातशाह पावन बाणी च कहते ने नानक जन संग केते तरे, किन्ने लोग होर उन्हां दी संगत करके नाम रसियां दी उन्हां दा संसार सागर तो निस्तारा हो गया।
पार जात यो हर को नाम,
पार जात हुंदा कल्प विरश, कल्प दा अर्थ है कल्पना, जिहड़ी तुसी अपने मन विच सोच सोचदे हो उहनूं कल्पना कहिंदे। कोई भी कामना दे पूरिया करन लई हिंदुस्तान की धरती से मनिया गया है कि कल्प वृक्ष से काम तेन गऊ यह स्वर्ग च हुंदे ने, पर जेड़ा व्यक्ति नाम जपता है उसके पास आ जाते हैं। और बाणी ने ऐसे बचन कहे ने कि नाम ही कल्प वृक्ष है, नाम ही काम तेन है। आप श्रवण कर रहे हो गुरु अर्जन देव साहब के बचन के पार जात एहो हर को नाम, रब का नाम ही कल्प वृक्ष है, जो जपोगे तुहाडी हर कामना पूरी होगी, जो जो सोचोगे जो जो चाहोगे जो चाह है सोई मिला नानक हर गुण गाए। तो सर सतगुरु पातशाह कहने ने नाम ही कल्प वृक्ष है भाई।
काम तेन हर हर गुण गाम,
रब दे गुण गाने नाम जपना यही काम तेन गऊ है, कोई होर दूसरी काम तेन गऊ नहीं। ਜਦੋਂ ਤੁਸੀਂ ਰੱਬ ਦੇ ਗੁਣ ਗਾ ਕੇ ਉਹਦੇ ਨਾਲ ਜੁੜ ਜਾਂਦੇ ਹੋ, ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ।
ਸਭ ਤੇ ਉਤਮ ਹਰ ਕੀ ਕਥਾ,
ਕਹਿੰਦੇ ਭਾਈ ਰੱਬ ਦੀ ਜਿਹੜੀ ਕਥਾ ਹੈ ਇਹ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਹੈ।
ਨਾਮ ਸੁਣਤ ਦਰਦ ਦੁੱਖ ਲਥਾ,
ਈਸ਼ਵਰ ਦਾ ਨਾਮ ਸੁਣ ਕੇ ਬੰਦੇ ਦੇ ਦੁੱਖ ਦੂਰ ਹੋ ਜਾਂਦੇ ਨੇ ਅਤੇ ਦੁੱਖਾਂ ਦੀ ਪੀੜਾ ਵੀ ਖਤਮ ਹੋ ਜਾਂਦੀ ਹੈ।
ਨਾਮ ਕੀ ਮਹਿਮਾ ਸੰਤ ਹਿਰਦ ਵਸਾ,
ਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਮਹਿਮਾ ਜਿਹੜੀ ਸੰਤ ਦੇ ਹਿਰਦੇ ਵਿੱਚ ਵਸਦੀ ਹੈ, ਭਾਈ ਸੰਤ ਨਾਮ ਦੀ ਮਹਿਮਾ ਕਰਦਾ ਹੈ।
ਸੰਤ ਪ੍ਰਤਾਪ ਦੁਰਤ ਸਗਨ ਸਾ,
ਗੁਰੂ ਪਾਤਸ਼ਾਹ ਜੀ ਕਹਿੰਦੇ ਸਾਧੂ ਦੇ ਪ੍ਰਤਾਪ ਨਾਲ, ਦੁਰਤ ਦਾ ਅਰਥ ਹੈ ਦੁਸ਼ਤਰ ਪਾਪ, ਕਠਿਨ ਪਾਪ, ਬਹੁਤ ਵੱਡੇ ਪਾਪ, ਖੋਟੀ ਮਤ, ਇਹਦਾ ਵੀ ਨਾਸ ਹੋ ਜਾਂਦਾ ਹੈ।
ਸੰਤ ਕਾ ਸੰਗ ਵਡਭਾਗੀ ਪਾਇਆ,
ਗੱਡ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਕਿ ਸੰਤ ਦੀ ਸੰਗਤ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ, ਹਰ ਵਿਅਕਤੀ ਸੰਤ ਦੀ ਸੰਗਤ ਵਿੱਚ ਨਹੀਂ ਆ ਸਕਦਾ। ਬਾਣੀ ਨੇ ਬਚਨ ਕਹੇ ਨੇ ਪਾਰ ਬ੍ਰਹਮ ਜਪ ਹੈ ਦਿਆਲ, ਸਾਧੂ ਜਨ ਕੀ ਕਰੇ ਰਵਾਲ। ਜਦੋਂ ਪਾਰ ਬ੍ਰਹਮ ਦਿਆਲੂ ਹੁੰਦਾ ਹੈ ਉਦੋਂ ਉਹ ਸਾਧੂ ਦੀ ਸੰਗਤ ਬਖਸ਼ਦਾ ਹੈ, ਰੱਬ ਉਸਨੂੰ ਉਹਦੀ ਚਰਨ ਥੋੜੀ ਬਖਸ਼ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ, ਵੱਡਿਆਂ ਭਾਗਾਂ ਨਾਲ ਸੰਤ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਸੰਤ ਕੀ ਸੇਵਾ ਨਾਮ ਧਿਆਈਐ,
ਕਹਿੰਦੇ ਸੰਤ ਦੀ ਸਭ ਤੋਂ ਵੱਡੀ ਸੇਵਾ ਕੀ ਹੈ ਕਿ ਸੰਤ ਦੀ ਸੰਗਤ ਵਿੱਚ ਆ ਕੇ ਨਾਮ ਜਪਿਆ ਜਾਏ, ਇਹ ਸਭ ਤੋਂ ਵੱਡੀ ਸੰਤ ਦੀ ਸੇਵਾ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਨਾਮ ਤੁਲ ਕਛ ਅਵਰ ਨਾ ਹੋਏ,
ਕਿਉਂਕਿ ਪਰਮੇਸ਼ਵਰ ਦੇ ਨਾਮ ਦੇ ਤੁਲ ਨਾਮ ਦੇ ਬਰਾਬਰ ਹੋਰ ਕੁਝ ਹੈ ਨਹੀਂ, ਸਭ ਤੋਂ ਉੱਪਰ ਹੈ ਨਾਮ। ਬਾਣੀ ਨੇ ਐਸੇ ਬਚਨ ਕਹਿੰਦੇ ਕਿ ਸੱਚੋਂ ਓਰਾ ਸਭ ਕੋ ਉੱਪਰ ਸੱਚ ਆਚਾਰ, ਨਾਮ ਤੁਲ ਕਛ ਅਵਰ ਨਾ ਹੋਏ, ਨਾਮ ਦੇ ਬਰਾਬਰ ਨਾ ਧਨ ਆ ਸਕਦਾ, ਨਾ ਪਦਾਰਥ ਆ ਸਕਦੇ ਨੇ, ਨਾ ਤੁਹਾਡੇ ਸੁੱਖ ਆ ਸਕਦੇ ਨੇ, ਨਾ ਪੁੱਤਰ ਧੀਆਂ ਸਾਖ ਸੰਬੰਧੀ ਆ ਸਕਦੇ ਨੇ। ਤੁਹਾਡਾ ਜ਼ਿੰਦਗੀ ਭਰ ਦਾ ਜੋੜਿਆ ਹੋਇਆ ਮਾਨ ਸਵਾਬ ਵੀ ਉਸਦੇ ਬਰਾਬਰ ਨਹੀਂ ਆ ਸਕਦਾ, ਨਾਮ ਦੇ ਤੁਲ ਕੋਈ ਹੋਰ ਚੀਜ਼ ਹੈ ਨਹੀਂ, ਨਾਮ ਸਭ ਤੋਂ ਸ਼੍ਰੋਮਣੀ ਹੈ। ਪਰ ਜਦੋਂ ਗੁਰੂ ਜਦੋਂ ਰੱਬ ਦੇ ਪਿਆਰੇ ਕਿਸੇ ਤੇ ਤਰੁੱਟਦੇ ਨੇ, ਦਇਆ ਕਰਦੇ ਨੇ, ਉਹਨੂੰ ਨਾਮ ਨਾਲ ਜੋੜ ਦਿੰਦੇ ਨੇ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਨਾਮ ਤੁਲ ਕਛ ਅਵਰ ਨਾ ਹੋਏ। ਅਗਲੀ ਖੀਰਲੀ ਪੰਕਤੀ ਚ ਕਹਿ ਰਹੇ ਹਨ,
ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ,
ਗੁਰੂ ਪਾਤਸ਼ਾਹ ਜੀ ਕਹਿੰਦੇ ਮੁੱਖ ਗੁਰਾਂ ਦੁਆਰੇ ਭਾਈ ਕੋਈ ਵਿਰਲਾ ਹੀ ਨਾਮ ਨੂੰ ਪ੍ਰਾਪਤ ਕਰਦਾ ਹੈ। ਨਾਮ ਦੀਆਂ ਗੱਲਾਂ ਕਰ ਲੈਣੀਆਂ ਹੋਰ ਗੱਲ ਹੈ, ਨਾਮ ਜਪ ਲੈਣਾ ਹੋਰ ਗੱਲ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਜਪਦੇ ਨੇ ਜਿਨ ਜਪਿਆ ਤਿਸ ਕੋ ਬਲਿਹਾਰ, ਜਿਸ ਕਾ ਸੰਗ ਤਰਾ ਸੰਸਾਰ, ਜਿਹੜੇ ਜਪਦੇ ਨੇ ਉਹਨਾਂ ਤੋਂ ਬਲਿਹਾਰ ਜਾਂਦੇ ਨੇ ਸਤਿਗੁਰੂ ਪਾਤਸ਼ਾਹ। ਪਰ ਪਾਵਨ ਬਾਣੀ ਚ ਕਹਿੰਦੇ ਨੇ ਹਉ ਕੁਰਬਾਨ ਹੈ ਜਾਓ ਤਿਨਾ ਕਹਿ ਲੈਣਗੇ ਤੇਰਾ ਨਾਮ, ਇਹ ਨਿਰੰਕਾਰ ਜੋ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਇੱਥੇ ਆਪ ਕਹਿ ਰਹੇ ਨੇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਮੁੱਖ ਗੁਰਾਂ ਦੁਆਰਾ ਕੋਈ ਵਿਰਲਾ ਵਿਅਕਤੀ ਹੀ ਨਾਮ ਦੀ ਪ੍ਰਾਪਤੀ ਕਰਦਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਪਿਖਾਰੀ ਜਾਣ ਕੇ ਮਾਫ਼ ਕਰ ਦੇਣੀ ਹੈ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਇਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਾਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਤ ਕਾ ਸੰਗ ਵਡਭਾਗੀ ਪਾਇਆ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।